ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ।
ਪੌੜੀ 14
ਮੂਲ ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੈ ਕਿਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਰਾ ਜੋ ਤੋਲੀਏ ਨਿਵੇ ਸੋ ਗਵਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁਦੇ ਜੇ ਅਰਥ ਭਾਵੇਂ ਸਿਮਲ ਦਾ ਰੁੱਖ ਸਿੱਧਾ ਬਹੁਤ ਲੰਮਾ ਅਤੇ ਬਹੁਤ ਮੋਟਾ ਹੁੰਦਾ ਹੈ ਪਰੰਤੂ ਉਹ ਪੰਛੀ ਜਿਹੜੇ ਫਲ ਦੀ ਆਸ ਕਰਕੇ ਪਾਸ ਆਉਂਦੇ ਹਨ ਕਿਸ ਤਰ੍ਹਾਂ ਨਿਰਾਸੇ ਹੋ ਕੇ ਚਲੇ ਜਾਂਦੇ ਹਨ ਦੇਖੋ ਏਡੀ ਵੱਡੇ ਦੇ ਹੁੰਦਿਆਂ ਇਸ ਦੇ ਫਲ ਫਿੱਕੇ ਹਨ ਫੁੱਲ ਬਕ ਬੱਕੇ ਹਨ ਅਤੇ ਪੱਤੇ ਵੀ ਕੰਮ ਨਹੀਂ ਆਉਂਦੇ ਸੋ ਮਿਠਾਸ ਤੋਂ ਬਿਨਾਂ ਉੱਚਾਪਨ ਵੱਡਾਪਨ ਅਤੇ ਸੋਹਣਾ ਦਿਖਾਵਾ ਨਿਕੰਮੇ ਹਨ ਇਸ ਦੇ ਟਾਕਰੇ 'ਤੇ ਹੇ ਨਾਨਕ ਮਿੱਠਤ ਵਰਤਨੀ ਅਤੇ ਨਿਮਰਤਾ ਇੱਕ ਨੀਵੀਂ ਗੱਲ ਲੱਗਦੀ ਹੈ ਪਰ ਇਹ ਨਿਉਂ ਜਾਣਾ ਸਾਰੇ ਗੁਣਾਂ ਅਤੇ ਸਾਰੀਆਂ ਚੰਗਿਆਈਆਂ ਦਾ ਸਾਰ ਹੈ ਅਸਲ ਵਿੱਚ ਨਿਉਣਾ ਨੀਵਾਂਪਨ ਨਹੀਂ ਇਹ ਤਾਂ ਆਪਣੇ ਆਪ ਨੂੰ ਗੌਰਵ ਕਰਨਾ ਹੈ ਇਸ ਲਈ ਸਭ ਕੋਈ ਜੋ ਨਿਉਂਦਾ ਹੈ ਆਪਣੇ ਆਪ ਅੱਗੇ ਨਿਉਂਦਾ ਹੈ ਪਰਾਏ ਅੱਗੇ ਕੋਈ ਨਹੀਂ ਨਿਉਂਦਾ ਸੋ ਇਹ ਨਿਉਣਾ ਨੀਚਪਨ ਨਹੀਂ ਇਸੇ ਵਿੱਚ ਗੌਰਵਤਾ ਹੈ ਪਰ ਤੱਕ ਦੇਖੋ ਜਦ ਕੋਈ ਸ਼ੈ ਤਕੜੀ ਉੱਤੇ ਧਰ ਕੇ ਤੋਲੀਏ ਤਾਂ ਜੋ ਛਾਬਾ ਨਿਉਂਦਾ ਹੈ ਉਹ ਭਾਰਾ ਹੁੰਦਾ ਹੈ ਪਰ ਅੰਦਰ ਔਗੁਣ ਰੱਖ ਕੇ ਜੋ ਨਿਉਣਾ ਹੈ ਉਹ ਨਿਉਣਾ ਕਿਸੇ ਕੰਮ ਨਹੀਂ ਦੇਖੋ ਅਪਰਾਧੀ ਦੂਣਾ ਨਿਉਂਦਾ ਹੈ ਜਿਕੂ ਮਿਰਗਾਂ ਦਾ ਸ਼ਿਕਾਰੀ ਨਿਉਂਦਾ ਹੈ ਸੋ ਸਿਰ ਨਿਵਾਉਣ ਦਾ ਕੀ ਲਾਭ ਹੁੰਦਾ ਹੈ ਜਦੋਂ ਕਿ ਦਿਲ ਵਿੱਚ ਉਹ ਨਿਵਾਣ ਖੋਟੇ ਪਾਸੇ ਵੱਲ ਜਾ ਰਹੀ ਹੈ ਭਾਵ ਇਸ ਸਲੋਕ ਵਿੱਚ ਮਿੱਠਤ ਅਤੇ ਨਿਮਰਤਾ ਉੱਤੇ ਜ਼ੋਰ ਹੈ ਮਿੱਠਤਹੀਨ ਉੱਚਾਪਨ ਕਿਸੇ ਕੰਮ ਨਹੀਂ ਮਿੱਠਤਹੀਨ ਜਾਂ ਖੋਟ ਵਾਲੀ ਨਿਮਰਤਾ ਕਿਸੇ ਕੰਮ ਨਹੀਂ ਮਿੱਠਤ ਇੱਕ ਐਸੀ ਗੌਰਵਤਾ ਹੈ ਜਿਸ ਦੇ ਅੰਦਰ ਆਇਆ ਸੁੱਤੇ ਨਿਮਰਤਾ ਉਪਜਦੀ ਹੈ ਉਹ ਨਿਮਰਤਾ ਨੀਵਾਂਪਨ ਨਹੀਂ ਇਹ ਆਪੇ ਦਾ ਗੌਰਵ ਹੈ ਇਹੋ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਸਾਰ ਹੈ ਸਿਮਲ ਤੋਂ ਗਿਆਨੀ ਭਾਵ ਦਿਖਾਵੇ ਦੇ ਉਪਕਾਰੀ ਅਤੇ ਸੰਦ ਦਾ ਵੀ ਲੈਂਦੇ ਹਨ ਜਿਸ ਪਾਸ ਜਗਿਆਸੂ ਆ ਕੇ ਨਿਰਾਸ ਜਾਂਦੇ ਸਨ ਅਸਲੀ ਆਤਮ ਰਸਮਈ ਅਵਸਥਾ ਵਾਲੇ ਸੰਤ ਜੋ ਨਿਮਰਤਾ ਵਿੱਚ ਵਸਦੇ ਹਨ ਅਤੇ ਮਿੱਠਤ ਨਾਲ ਵਰਤਦੇ ਹਨ ਉਹਨਾਂ ਤੋਂ ਉਪਕਾਰ ਹੁੰਦਾ ਹੈ ਸੋ ਅਸਲ ਗੌਰਵ ਵਾਲੇ ਉਹ ਮੰਨੇ ਜਾਂਦੇ ਹਨ ਇਸ ਦੇ ਅੱਗੇ ਜੋ ਸਲੋਕ ਰੱਖਿਆ ਗਿਆ ਹੈ ਉਸ ਵਿੱਚ ਪਖੰਡੀ ਪੰਡਿਤ ਦਾ ਹੀ ਨਿਰੂਪਣ ਹੈ ਮੂਲ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰਗ ਸਿਲਪੂ ਜਿਸ ਬਗਲ ਸਮਾਦੰਗ ਮੁੱਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲਮਾਲਾ ਤਿਲਕ ਲਾਟੰਗ ਦੋਏ ਦੋਤੀ ਬਸਤਰ ਕਪਾਟੰਗ ਜੈ ਜਾਣਸ ਬ੍ਰਹਮੰਗ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ ਕਉ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ ਅਰਥ ਫੋਕਟ ਕਰਮੀ ਪੰਡਿਤ ਪੁਸਤਕਾਂ ਪੜ੍ਹਦਾ ਹੈ ਪਰ ਵਾਦ ਵਿਵਾਦ ਬਹਿਸ ਅਤੇ ਝਗੜੇ ਕਰਨ ਲਈ ਮੂਰਤੀ ਪੂਜਦਾ ਹੈ ਸੰਧਿਆ ਉਚਾਰਦਾ ਹੈ ਪਰ ਉਸ ਵਿੱਚ ਉਸਦੀ ਧਾਰਨਾ ਬਗਲੇ ਦੀ ਸਮਾਧੀ ਵਾਂਗੂ ਹੈ ਉਸਦੇ ਮੂੰਹ ਵਿੱਚ ਜੋ ਸਾਰ ਸ੍ਰੇਸ਼ਟ ਗੱਲਬਾਤ ਪ੍ਰਤੀਤ ਆਉਂਦੀ ਹੈ ਉਹ ਝੂਠ ਮੁਲੰਮੇ ਦੇ ਗਹਿਣਿਆਂ ਵਾਂਗੂ ਹੈ ਤਿੰਨ ਵੇਲੇ ਗਾਇਤਰੀ ਮੰਤਰ ਦਾ ਵਿਚਾਰ ਕਰਦਾ ਹੈ ਗਲ ਵਿੱਚ ਮਾਲਾ ਪਈ ਹੈ ਅਤੇ ਮੱਥੇ 'ਤੇ ਤਿਲਕ ਲਾਇਆ ਹੈ ਦੋ ਧੋਤੀਆਂ ਪਾਸ ਰੱਖਦਾ ਹੈ ਅਤੇ ਪੂਜਾ ਵੇਲੇ ਕੱਪੜਾ ਤਾਣ ਕੇ ਪਰਦਾ ਕਰ ਲੈਂਦਾ ਹੈ ਜੇ ਇਹ ਪੰਡਿਤ ਅਸਲੀ ਬ੍ਰਹਮ ਕਰਮ ਨੂੰ ਜਾਣਦਾ ਹੋਵੇ ਤਾਂ ਨਿਸ਼ਚੇ ਜਾਣ ਲਵੇ ਕਿ ਉਸਦੇ ਸਾਰੇ ਕਰਮ ਫੋਕਟ ਹਨ ਬ੍ਰਹਮ ਕਰਮ ਦੱਸਦੇ ਹਨ ਕਹਿੰਦੇ ਹਨ ਗੁਰੂ ਨਾਨਕ ਲੋੜ ਤਾਂ ਕੇਵਲ ਇਸ ਗੱਲ ਦੀ ਸੀ ਕਿ ਸ਼ਰਧਾ ਨਾਲ ਪਰਮੇਸ਼ਰ ਨੂੰ ਤੇ ਆਵੇ ਪਰ ਇਹ ਸ਼ਰਧਾ ਵਾਲਾ ਮਾਰਗ ਸਤਿਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਮੂਲ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ, ਹੁਕਮ ਕੀਏ ਮਨ ਭਾਉਂਦੇ ਰਾਹ ਪੀੜੇ ਅੱਗੇ ਜਾਉਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਉਣਾ, ਕਰ ਔਗੁਣ ਪਛੋ ਤਾਉਣਾ। ਅਰਥ, ਬਸਤਰ ਅਤੇ ਸੁੰਦਰ ਰੂਪ ਇਸ ਦੁਨੀਆਂ ਵਿੱਚ ਹੀ ਛੱਡ ਕੇ ਜੀਵ ਨੇ ਪਰਲੋਕ ਨੂੰ ਤੁਰ ਜਾਣਾ ਹੈ, ਪਰ ਕਰਮਾਂ ਨੇ ਨਾਲ ਜਾਣਾ ਹੈ। ਸੋ ਸ਼ੁਭ ਅਸ਼ੁਭ ਜਿਹਾ ਕੁਛ ਆਪਣਾ ਕੀਤਾ ਕਰਮ ਹੈ, ਉਹ ਜਿਹਾ ਉਸਦਾ ਫਲ ਅੱਗੇ ਜਾ ਕੇ ਆਪ ਹੀ ਪਾਉਣਾ ਹੈ। ਇਸ ਦੁਨੀਆਂ ਵਿੱਚ ਭਾਵੇਂ ਮਨ ਭਾਉਂਦੇ ਹੁਕਮ ਕੀਤੇ ਹੋਣ, ਪਰ ਅੱਗੋਂ ਤਾਂ ਭੀੜੇ ਰਸਤੇ ਥਾਣੀ ਲੰਘਣਾ ਹੈ। ਐਸਾ ਜੀਵ ਜਦ ਦੋਜ਼ਖ ਨੂੰ ਨੰਗਾ ਟੋਰਿਆ ਜਾਂਦਾ ਹੈ ਤਾਂ ਬੜਾ ਭਿਆਨਕ ਨਜ਼ਰ ਆਉਂਦਾ ਹੈ। ਐਂ ਔਗੁਣ ਕਰਕੇ ਜੀਵ ਨੂੰ ਮਗਰੋਂ ਪਛਤਾਉਣਾ ਪੈਂਦਾ ਹੈ। ਸੂਚਨਾ, ਜਾਪਦਾ ਹੈ ਕਿ ਇਸ ਪੌੜੀ ਦਾ ਪਹਿਲਾ ਸਲੋਕ ਸਿਮਲ ਰੁੱਖ ਕਿਸੇ ਕਰਨੀਹੀਨ ਪਰ ਕਾਮਯਾਬ ਬਨਾਵਟੀ ਸਾਧੂ ਪ੍ਰਥਾਏ ਹੈ, ਦੂਸਰਾ ਸਲੋਕ ਕਿਸੇ ਵੈਸੇ ਪੰਡਿਤ ਪ੍ਰਥਾਏ ਹੈ ਅਤੇ ਇਹ ਪੌੜੀ ਕਿਸੇ ਜ਼ੋਰਾਵਰ ਦੇ ਚਲਾਣੇ ਪ੍ਰਥਾਏ ਹੈ। ਦੋਜ਼ਖ ਪਦ ਤੋਂ ਸੰਭਵ ਜਾਪਦਾ ਹੈ ਕਿ ਉਹ ਮੁਸਲਮਾਨ ਹੋਵੇ। ਨਿਰੁਕਤ, ਸਰਾਇਰਾ, ਸਰਾਇਰਾ ਦਾ ਸੰਪਰਦਾਇ ਅਰਥ ਹੈ ਸਿੱਧਾ, ਸੂਦਾ। ਇਸ ਦਾ ਮੂਲ ਕੋਸ਼ ਵਿੱਚ ਦੱਸ ਆਏ ਹਾਂ, ਸਰ ਜਮਾ ਆਇਰਾ, ਤੀਰ ਵਰਗਾ। ਦੂਸਰਾ ਅਰਥ ਸਰਾਇਰਾ ਦਾ ਹੈ ਸਰਾਏ ਜਮਾ ਰਾ, ਸਰਾਂ ਵਰਗਾ ਫੈਲਾਓਦਾਰ, ਜਿੱਥੇ ਸੁੱਖ ਦੀ ਆਸਾ ਕਰਕੇ ਮੁਸਾਫਰ ਲੋਕ ਆਉਂਦੇ ਹਨ। ਤੀਸਰਾ, ਨੈਨੀਤਾਲ ਆਦਿ ਪਹਾੜਾਂ ਵਿੱਚ ਇੱਕ ਬਹੁਤ ਹੀ ਉੱਚਾ ਬ੍ਰਿਜ ਹੁੰਦਾ ਹੈ ਸਰਾਏ, ਉਸਦਾ ਦੂਜਾ ਨਾਮ ਹੈ ਗੁਲਰ। ਸਰਾਇਰਾ ਯਾਨੀ ਸਰਾਏ ਬਿਰਛ ਵਰਗਾ ਉੱਚਾ, ਭਾਵ ਉੱਚਾ ਤਾਂ ਗੁਲਰ ਨਾਮੇ ਬਿਰਛ ਵਰਗਾ ਹੈ ਪਰ ਉਸ ਵਰਗਾ ਗੁਣਾਂ ਵਿੱਚ ਨਹੀਂ। ਓਏ, ਓਏ ਤੋਂ ਭਾਵ ਪੰਛੀ ਹੈ ਅਤੇ ਪੰਛੀ ਵਿਸ਼ੇਸ਼ ਤੋਤਾ ਹੈ, ਜੈਸਾ ਕਿ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਫੁੱਲ ਰੱਤੇ ਫਲ ਬਕ ਬਕੇ ਹੋਏ ਅਫਲ ਫਲੰਦਾ, ਸਾਵਾ ਤੋਤਾ ਚੋਹ ਚੋਹਾ ਤਿਸ ਦੇਖ ਪੁਲੰਦਾ। ਕਿੱਤ, ਕਿੱਤ ਤੋਂ ਭਾਵ ਹੈ, ਹੋਰ ਥਾਈਂ ਵੀ ਸ੍ਰੀ ਗੁਰੂ ਜੀ ਕਿੱਤ ਪਦ ਕਿਸ ਤਰ੍ਹਾਂ ਦੇ ਅਰਥ ਵਿੱਚ ਵਰਤੇ ਹਨ, ਯਥਾ ਅੱਖੀ ਲੋੜੀ ਨਾ ਲਾਹਾਂ ਹਉਂ ਚੜ ਲੰਗਾ ਕਿੱਤ। ਮਿਠਤ ਨੀਵੀਂ, ਮਿਠਤ ਨੀਵੀਂ ਦਾ ਅਰਥ ਬੇਰੀ ਵੀ ਲੈਂਦੇ ਹਨ ਜੋ ਹੁੰਦੀ ਨੀਵੀਂ ਹੈ ਪਰ ਮਿੱਠੇ ਫਲਾਂ ਵਾਲੀ ਹੈ, ਇਹ ਲਾਕਸਨਿਕ ਅਰਥ ਹਨ। ਦੂਸਰਾ ਅਰਥ ਹੈ ਨਿਮਰਤਾ ਜੋ ਮਿੱਠਤ ਵਾਲੀ ਹੈ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਹਚੋ ਕਰਮੰ, ਇਸ ਦਾ ਭਾਵ ਐਵੇਂ ਵੀ ਕਰਦੇ ਹਨ, ਜੇ ਬ੍ਰਹਮ ਦੇ ਕਰਮ ਨੂੰ ਸਮਝਦਾ ਹੈ ਉਹ ਨਿਸ਼ਚੇ ਇਹਨਾਂ ਨੂੰ ਫੋਕਟ ਕਰਮ ਸਮਝੇਗਾ, ਪਰ ਇਸ ਵਿੱਚ ਜੇ ਦਾ ਅਰਥ ਜੋ ਲਾਉਣਾ ਪੈਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬ੍ਰਹਮੰ ਕਰਮੰ ਤੋਂ ਮੁਰਾਦ ਸਤਿਗੁਰਾਂ ਦੀ ਬ੍ਰਹਮ ਕਰਮ ਸਮਾਧੀ ਹੈ, ਜਿਸ ਦਾ ਅਰਥ ਹੈ ਸਮਾਦ ਕਰਕੇ ਜੀਵਾਤਮਾ ਨੂੰ ਪਰਮਾਤਮਾ ਵਿੱਚ ਯੁਕਤ ਕਰਨਾ, ਕਿਉਂਕਿ ਨਿਹਚੋ ਧਿਆਵੇ ਦਾ ਵੀ ਇਹੀ ਅਰਥ ਭਾਵ ਹੈ ਅਤੇ ਸਲੋਕ ਦੇ ਆਰੰਭ ਵਿੱਚ ਜ਼ਿਕਰ ਬਗਲ ਸਮਾਧੀ ਦਾ ਹੈ। ਕੱਪੜ ਰੂਪ, ਕੱਪੜ ਪਦ ਵਿੱਚ ਸਾਰੀ ਸੰਪੱਤੀ ਦਾ ਭਾਵ ਹੈ ਅਤੇ ਰੂਪ ਪਦ ਵਿੱਚ ਸਰੀਰ ਅਤੇ ਇਸਦੀ ਸੁੰਦਰਤਾ ਦਾ ਤਾਤਪਰਜ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਉਣਾ, ਕਰਾਉਗਣ ਪਛੋ ਤਾਉਣਾ। ਇੱਥੇ ਕਾਵਿਆ ਦਾ ਇੱਕ ਸੁੰਦਰ ਅਲੰਕਾਰ ਹੈ। ਦੁਨੀਆਂ ਵਿੱਚ ਉਸਨੂੰ ਮਨ ਭਾਉਂਦੇ ਕਰਮ ਕਰਨ ਦੀ ਖੁੱਲ੍ਹ ਪ੍ਰਾਪਤ ਸੀ, ਪਰ ਅੱਗੇ ਖੁੱਲ੍ਹ ਦੇ ਉਲਟ ਭੀੜ ਦੀ ਮਜਬੂਰੀ ਆ ਗਈ। ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।